ਪੰਜਵੀਂ ਪ੍ਰੀਖਿਆ ਆਪਣੇ ਧਰਮ ਦੇ ਆਗੂਆਂ ਦੀ। ਸਤਿਗੁਰੂ ਜੀ ਨੇ ਹੁਣ ਤੱਕ ਵੈਸ਼ਨਵਾਂ, ਬ੍ਰਾਹਮਣਾਂ, ਜੋਗੀਆਂ, ਸੰਨਿਆਸੀਆਂ ਤੇ ਰਾਜਿਆਂ ਨੂੰ ਪਰਖ ਲਿਆ ਸੀ ਅਤੇ ਸਤਿਗੁਰੂ ਜਾਣਦੇ ਸਨ ਕਿ ਇਹਨਾਂ ਵਿੱਚੋਂ ਕੋਈ ਵੀ ਧਰਮ ਦੇ ਲਈ ਆਪਣੀ ਜਾਨ ਦੇਣ ਵਾਲਾ ਲੱਭਦਾ ਨਹੀਂ। ਜਿਸ ਮਹਾਨ ਕੰਮ ਨੂੰ ਆਪ ਕਰਨਾ ਚਾਹੁੰਦੇ ਸਨ, ਕੁਦਰਤੀ ਗੱਲ ਸੀ, ਉਸ ਲਈ ਆਪਣੀ ਜਾਨ ਵਾਰਨ ਵਾਲੇ ਬੇਪਰਵਾਹ, ਨਿਰਲੋਭ ਤੇ ਨਿਰਸਵਾਰਥ ਵਿਅਕਤੀ ਚਾਹੀਦੇ ਸਨ। ਇਸ ਲਈ ਹੁਣ ਸਾਰੇ ਪਾਸੇ ਵੱਲ ਵੇਖ ਕੇ ਤੇ ਪਰਖ ਕੇ ਸਤਿਗੁਰੂ ਪਾਤਸ਼ਾਹ ਨੇ ਸਿੱਖੀ ਮੰਡਲ ਦੇ ਅਥਵਾ ਉਸ ਵੇਲੇ ਦੇ ਸਿੱਖ ਆਗੂਆਂ ਵੱਲ ਨਜ਼ਰ ਮਾਰੀ। ਸਿੱਖ ਆਗੂਆਂ ਵਿੱਚ ਸਭ ਤੋਂ ਵੱਡੇ ਕੌਣ ਸਨ? ਉਹ ਸਨ ਮਸੰਦ, ਜਿਹੜੇ ਚੌਥੇ ਪਾਤਸ਼ਾਹ ਦੇ ਵੇਲੇ ਤੋਂ ਬਣਾਏ ਗਏ ਸਨ ਅਤੇ ਸੰਗਤ ਵਿੱਚ ਪ੍ਰਚਾਰ ਕਰਦੇ ਸਨ, ਨਾਮ ਦਾਨ ਦਿੰਦੇ ਸਨ ਤੇ ਸੰਗਤ ਵੱਲੋਂ ਆਈ ਭੇਟਾ ਦਸਵੰਧ ਦੇ ਰੂਪ ਵਿੱਚ ਗੁਰੂ ਦੇ ਦਰਬਾਰ ਵਿੱਚ ਪਹੁੰਚਾਉਂਦੇ ਸਨ। ਪਹਿਲੋਂ ਇਹ ਨਾਮ ਬਾਣੀ ਦੇ ਪ੍ਰੇਮੀ ਤੇ ਸੱਚੇ ਸੇਵਕ ਸਨ, ਜਿਵੇਂ ਪਹਿਲੇ ਸਤਿਗੁਰੂ ਮੰਜੀ ਬਖਸ਼ਦੇ ਸਨ, ਇਸੇ ਤਰ੍ਹਾਂ ਇਹ ਸੰਗਤ ਵਿੱਚ ਮਸਨਦ ਲਾ ਕੇ ਬੈਠਦੇ ਸਨ ਅਤੇ ਯੋਗ, ਨਿਸ਼ਕਾਮ ਸੇਵਕ ਤੇ ਬੰਦਗੀ ਵਾਲੇ ਵਿਅਕਤੀ ਹੁੰਦੇ ਸਨ। ਪਰ ਹੌਲੀ ਹੌਲੀ ਇਹਨਾਂ ਵਿੱਚ ਵੀ ਲੋਭੀ ਰਲਦੇ ਗਏ ਅਤੇ ਛੇਵੇਂ ਸਤਿਗੁਰੂ ਦੇ ਮਗਰੋਂ ਸਤਿਗੁਰੂ ਦੇ ਦੂਰ ਜਾ ਕੇ ਰਹਿਣ ਕਰਕੇ ਫਿਰ ਅੱਠਵੇਂ ਪਾਤਸ਼ਾਹ ਤੇ ਨੌਵੇਂ ਪਾਤਸ਼ਾਹ ਦੇ ਪਟਨਾ ਵੱਲ ਚਲੇ ਜਾਣ ਕਰਕੇ ਅਤੇ ਫਿਰ ਦਸਵੇਂ ਪਾਤਸ਼ਾਹ ਦੇ ਛੋਟੀ ਉਮਰ ਵਿੱਚ ਹੋਣ ਕਰਕੇ ਇਹਨਾਂ ਵਿੱਚ ਵਿਗਾੜ ਬਹੁਤ ਵੱਧ ਗਿਆ। ਪੁਰਾਣੇ ਭਲੇ ਮਸੰਦ ਜਾਂ ਤੇ ਆਪਣੀ ਉਮਰ ਵਿਹਾ ਕੇ ਜਾ ਚੁੱਕੇ ਸਨ, ਬਹੁਤੇ ਬਿਰਧ ਹੋ ਗਏ। ਹੌਲੀ ਹੌਲੀ ਨਵੇਂ ਨਵੇਂ ਕਰਨੀਹੀਣ ਬੰਦੇ ਰਲਦੇ ਗਏ, ਗਿਰਾਵਟ ਵੱਧਦੀ ਗਈ ਅਤੇ ਇਹ ਅਧੋਗਤੀ ਤੱਕ ਪਹੁੰਚ ਗਏ। ਪੂਜਾ ਦਾ ਧਾਨ ਹੜੱਪ ਕਰਦੇ ਸਨ ਤੇ ਚੋਰੀ ਕਰਦੇ ਸਨ। ਭਾਵੇਂ ਵਿੱਚ ਵਿਚਾਲੇ ਕੁਝ ਚੰਗੇ ਵੀ ਹੈ ਸਨ, ਜਿਸ ਕਰਕੇ ਗੁਰੂ ਜਾਣਦੇ ਸਨ ਕਿ ਕੁਝ ਚੰਗੇ ਜ਼ਰੂਰ ਮੇਰੇ ਨਾਲ ਚੱਲਣਗੇ ਪਰ ਬਹੁਤੇ ਮਾੜੇ ਨੇ। ਗੁਰੂ ਦੇ ਸਿੱਖਾਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਯਤਨ ਕਰਕੇ ਪਰਖ ਕਰਦੇ ਸਨ। ਪਤਾ ਲੱਗਦਾ ਸੀ ਕਿ ਮਸੰਦ ਬਹੁਤ ਉਪੱਦਰ ਕਰਦੇ ਨੇ, ਇਸ ਲਈ ਕਿਤੇ ਕਿਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਦੰਡ ਵੀ ਦਿੰਦੇ ਸਨ, ਸਮਝਾਉਂਦੇ ਵੀ ਸਨ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਾਣਦੇ ਸਨ ਕਿ ਹੌਲੀ ਹੌਲੀ ਇਹਨਾਂ ਦੇ ਵਿੱਚੋਂ ਸਪਸ਼ਟ ਚੁਣ ਲੈਣੇ, ਸਾਫ ਬੰਦੇ ਚੁਣ ਲੈਣੇ, ਇਹ ਹੀ ਸਭ ਤੋਂ ਜ਼ਰੂਰੀ ਗੱਲ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਸੱਚੇ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਵਰਤਾਉਣ ਦੇ ਲਈ ਇੱਕ ਦਿਨ ਹੁਕਮਨਾਮੇ ਭਿਜਵਾ ਦਿੱਤੇ ਕਿ ਵਿਸਾਖੀ ਤੇ ਖਾਸ ਦੀਵਾਨ ਸਜੇਗਾ ਅਤੇ ਸਾਰੇ ਮਸੰਦ ਇਕੱਤਰ ਕੀਤਾ ਧਨ ਲੈ ਕੇ ਆਉਣ ਤੇ ਸੰਗਤਾਂ ਵੀ ਨਾਲ ਲੈ ਕੇ ਆਉਣ। ਸੰਗਤਾਂ ਵਿਸਾਖੀ ਤੋਂ ਪਹਿਲਾਂ ਹੀ ਆ ਜੁੜੀਆਂ, ਮਸੰਦ ਵੀ ਆ ਇਕੱਠੇ ਹੋਏ। ਗੁਰੂ ਦੇ ਹਜ਼ੂਰ ਦਸਵੰਦ, ਕਾਰ ਭੇਟਾ ਅਤੇ ਸਾਰੀ ਮਾਇਆ ਅਰਪਣ ਹੋਈ। ਫਿਰ ਸਤਿਗੁਰੂ ਜੀ ਨੇ ਮਸੰਦਾਂ ਨੂੰ ਅਲੱਗ ਬੁਲਾ ਕੇ ਆਖਿਆ, ਤੁਸੀਂ ਸਾਰੇ ਆਏ ਹੋ, ਮਾਇਆ ਲਿਆਏ ਹੋ, ਪਰ ਇਹ ਮਾਇਆ ਜਿਹੜੀ ਇਕੱਠੀ ਹੋਈ ਹੈ ਇਹ ਤੇ ਬਹੁਤ ਥੋੜੀ ਹੈ ਤੇ ਹਰ ਸਾਲ ਘਟਦੀ ਜਾ ਰਹੀ ਹੈ। ਨਾਲੇ ਅਸੀਂ ਜਗਤ ਦੀ ਰੱਖਿਆ ਦੇ ਵੱਡੇ ਵੱਡੇ ਕੰਮ ਕਰ ਲੈਣੇ, ਕੀ ਕਾਰਨ ਹੈ? ਜਵਾਬ ਮਿਲਿਆ, ਮਹਾਰਾਜ ਧਨਵਾਨ ਸਿੱਖ ਤੇ ਸਾਰੇ ਮਰ ਗਏ ਨੇ, ਸਿਰਫ ਗਰੀਬ ਹੀ ਰਹਿ ਗਏ ਨੇ ਜੋ ਕੁਝ ਪ੍ਰੇਮ ਭਾਵਨਾ ਨਾਲ ਦਿੰਦੇ ਨੇ ਤੁਹਾਡੇ ਕੋਲ ਪਹੁੰਚਾ ਦਿੰਦੇ। ਗੁਰੂ ਜੀ ਹੱਸ ਪਏ ਤੇ ਕਹਿਣ ਲੱਗੇ, ਕੀ ਗੱਲ, ਮੇਰੇ ਸਿੱਖਾਂ ਵਿੱਚ ਕੋਈ ਖਾਸ ਬਿਮਾਰੀ ਪਈ ਹੈ? ਬਈ ਸਿਰਫ ਧਨਵਾਨ ਮਰਦੇ ਜਾਣ ਤੇ ਗਰੀਬ ਰਹਿ ਜਾਣ, ਸਿੱਧੀ ਗੱਲ ਇਹ ਹੈ ਕਿ ਮਾਇਆ ਸਿੱਖਾਂ ਦੇ ਘਰਾਂ ਵਿੱਚੋਂ ਆ ਕੇ ਕਿਤੇ ਹੋਰ ਰੁਕ ਜਾਂਦੀ ਹੈ ਭਾਈ, ਉਸ ਮਾਇਆ ਨੂੰ ਉਥੋਂ ਤੋਰ ਕੇ ਖਜ਼ਾਨੇ ਵਿੱਚ ਪਹੁੰਚਾ ਦਿਓ। ਮਸੰਦ ਉਦਾਸ ਹੋ ਕੇ ਉੱਠਾ ਹੈ। ਆਪਣੇ ਵਿੱਚੋਂ ਸਭ ਤੋਂ ਵੱਡੇ ਮਸੰਦ ਚੇਤੋ ਮਸੰਦ ਦੇ ਘਰ ਗਏ ਤੇ ਸ਼ਿਕਾਇਤ ਕੀਤੀ, ਗੁਰੂ ਜੀ ਨੂੰ ਪਤਾ ਨੀ ਕੀ ਹੋ ਗਿਆ, ਕਠੋਰ ਤਰੀਕੇ ਨਾਲ ਗੱਲਾਂ ਕਰਦੇ ਨੇ, ਸਾਨੂੰ ਚੋਰ ਸਮਝਦੇ ਨੇ। ਅੱਗੇ ਤਾਂ ਇਹੋ ਜਿਹਾ ਰਵੱਈਆ ਕਦੇ ਨਹੀਂ ਸੀ ਕਿ ਗੁਰੂ ਸਾਨੂੰ ਮਸੰਦਾਂ ਨੂੰ ਵੀ ਚੋਰ ਸਮਝੇ। ਸਾਡਾ ਬਣਾਇਆ ਗੁਰੂ ਹੈ, ਇਕੱਲਾ ਕੀ ਕਰ ਸਕਦਾ। ਚੇਤੋ ਨੇ ਕਿਹਾ, ਡਰੋ ਨਾ, ਸਾਰਾ ਕੁਝ ਠੀਕ ਹੋ ਜਾਏਗਾ। ਅਗਲੇ ਦਿਨ ਚੇਤੋ ਦੁਨੀਆਂ ਦੀ ਚਲਾਕੀ ਤੇ ਮਕਾਰੀ ਦੀ ਇੱਕ ਵੰਨਗੀ, ਜਿਹੜਾ ਇਸ ਤਰ੍ਹਾਂ ਜਾਣੋ ਮਕਾਰੀ ਦਾ ਹੀ ਰੂਪ ਸੀ, ਇਕਾਂਤ ਵਿੱਚ ਗੁਰੂ ਜੀ ਨੂੰ ਜਾ ਮਿਲਿਆ ਤੇ ਸਮਝਾਉਣ ਲੱਗਾ, ਸੱਚੇ ਪਾਤਸ਼ਾਹ ਤੁਸੀਂ ਮਾਲਕ ਹੋ ਤੇ ਅਸੀਂ ਦਾਸ ਹਾਂ, ਸਾਰੇ ਮਸੰਦ ਤੁਹਾਡੇ ਸੇਵਕ ਨੇ, ਪਰ ਸੇਵਕ ਸੇਵਾ ਕਰਦੇ ਸਾਹਿਬ ਤੋਂ ਸਨਮਾਨੇ ਜਾਂਦੇ ਨੇ, ਹੁਣ ਇਹਨਾਂ ਦਾ ਦਿਲ ਰੱਖਣਾ ਤੁਹਾਡੇ ਹੱਥ ਹੈ। ਤੁਸੀਂ ਆਪ ਇੱਥੇ ਰਹਿੰਦੇ ਹੋ, ਭਲਾ ਆਪ ਦੱਸੋ ਕਿੱਥੇ ਕਿੱਥੇ ਜਾ ਸਕਦੇ ਹੋ। ਹੁਣ ਸਿੱਖੀ ਤੇ ਦੂਰ ਦੱਖਣ ਦੇ ਰਾਮੇਸ਼ਵਰਮ ਤੱਕ, ਪੂਰਬ ਵਿੱਚ ਆਸਾਮ ਤੇ ਚਿੱਟਾਗਾਂਗ ਤੱਕ, ਪੱਛਮ ਵਿੱਚ ਬਲਖ ਬੁਖਾਰੇ ਤੱਕ ਤੇ ਉੱਤਰ ਵਿੱਚ ਕਸ਼ਮੀਰ ਤਿੱਬਤ ਤੱਕ ਹੋਈ ਨਾ, ਸਭ ਥਾਵਾਂ ਦੇ ਦਸਵੰਧ ਮਸੰਦਾਂ ਨੇ ਹੀ ਲਿਆਉਣੇ ਹੋਏ। ਇਹਨਾਂ ਦੀ ਸੇਵਾ ਕਦਰਯੋਗ ਹੈ ਤੇ ਡੇਰੇ ਦੀ ਲੋੜ ਦਾ ਸਾਨੂੰ ਪਤਾ ਹੈ, ਜਿਹੜੀ ਪੂਰੀ ਹੋ ਜਾਂਦੀ ਹੈ ਜਾਂ ਹੋ ਜਾਵੇਗੀ। ਅਸੀਂ ਸਾਰੇ ਤੁਹਾਡੇ ਅਨੁਸਾਰੀ ਹਾਂ, ਆਪ ਦੇ ਬਖਸ਼ੇ ਧਨ ਨਾਲ ਪਲਦੇ ਨੇ ਤੇ ਹੋਰ ਹਰ ਤਰ੍ਹਾਂ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ, ਇਹਨਾਂ ਤੇ ਕਿਰਪਾ ਕਰੋ ਤੇ ਪਰਖ ਨਾ ਕਰੋ। ਗੁਰੂ ਜੀ ਮੁਸਕਰਾਏ ਤੇ ਬੋਲੇ, ਚੇਤੋ ਇਹ ਕਹਿੰਦੇ ਨੇ ਵੀ ਧਨੀ ਸਿੱਖ ਮਰ ਗਏ ਨੇ, ਕੀ ਮੇਰੇ ਧਨੀ ਸਿੱਖਾਂ ਵਾਸਤੇ ਕੋਈ ਖਾਸ ਬਿਮਾਰੀ ਆ ਗਈ? ਇੱਕ ਤਾਂ ਇਹ ਧਨ ਚੁਰਾਉਂਦੇ ਨੇ, ਦੂਜਾ ਝੂਠ ਬੋਲਦੇ ਨੇ, ਸੰਗਤ ਲਈ ਵੀ ਸੌ ਤਰ੍ਹਾਂ ਦੇ ਉਪੱਦਰ ਕਰਦੇ ਨੇ। ਦੇਖੋ ਭਾਈ, ਮੈਨੂੰ ਮਾਇਆ ਦਾ ਲਾਲਚ ਨਹੀਂ, ਪਰ ਸੰਗਤਾਂ ਦੇ ਭਲੇ ਲਈ, ਪ੍ਰਜਾ ਦੀ ਕਲਿਆਣ ਲਈ ਤੇ ਸੰਗਤਾਂ ਦੀ ਖੁਸ਼ੀ ਨਾਲ ਦਿੱਤਾ ਧਨ ਇੱਥੇ ਦਿੱਤਾ ਸਫਲ ਹੋਣਾ ਹੈ। ਇਹ ਸੰਗਤਾਂ ਦਾ ਧਨ ਮੇਰੇ ਲੋਭ ਵਾਸਤੇ ਨਹੀਂ, ਮੇਰੀ ਜ਼ਿੰਮੇਵਾਰੀ ਹੈ ਜੋ ਮੈਂ ਸੰਗਤ ਦੇ ਭਲੇ ਲਈ ਲੈਣਾ ਤੇ ਇਸ ਨੂੰ ਸਫਲ ਕਰਨਾ। ਇਹ ਧਨ ਸਿੱਖਾਂ ਤੋਂ ਤਸੀਹੇ ਦੇ ਕੇ ਲੈਂਦੇ ਨੇ, ਸਿੱਖ ਦੀ ਪੀੜ ਮੈਨੂੰ ਪੀੜ ਹੈ, ਮੈਂ ਸਿੱਖਾਂ ਵਿੱਚ ਵਿਰਾਜਮਾਨ ਹਾਂ, ਇਸੇ ਲਈ ਹਰ ਸਿੱਖ ਦੇ ਹਿਰਦੇ ਦੀ ਪੀੜ ਮੇਰੇ ਤੱਕ ਪਹੁੰਚਦੀ ਹੈ। ਮੈਂ ਤਾਂ ਪ੍ਰਜਾ ਦੀ ਪੀੜ ਦੇ ਦਰਵਾਜ਼ੇ ਬੰਦ ਕਰ ਲੈਣੇ ਤੇ ਸਿੱਖਾਂ ਦੀ ਪੀੜ ਭਲਾ ਮੈਂ ਕਿਵੇਂ ਸਹਾਰ ਸਕਣਾ। ਮੈਂ ਖੁਸ਼ੀ ਸਹਿਤ ਸਿੱਖਾਂ ਦਾ ਆਇਆ ਹੋਇਆ ਧਨ ਇਸ ਕਾਰਜ ਤੇ ਖਰਚਣਾ, ਜੇ ਇਹ ਭਲੇ ਹੋ ਜਾਣ ਤਾਂ ਕੰਮ ਸੌਖਾ ਹੋ ਜਾਏ, ਨਹੀਂ ਤਾਂ ਫਿਰ ਸਾਰਿਆਂ ਨੂੰ ਸੋਧਣਾ ਪਵੇਗਾ। ਚੇਤੋ ਨੇ ਹੱਥ ਬੰਨ ਕੇ ਕਿਹਾ, ਮਹਾਰਾਜ ਸਾਰੇ ਮਸੰਦ ਤੁਹਾਡੇ ਅਨੁਸਾਰ ਨੇ, ਹਾਂ ਚਲੋ ਜੇ ਕੋਈ ਟਾਵਾਂ ਢਿੱਲਾ ਮਾੜਾ ਵੀ ਹੋਇਆ ਤੇ ਅਸੀਂ ਆਪੇ ਉਹਨੂੰ ਬਾਹਰ ਕੱਢ ਦਿਆਂਗੇ, ਤੁਸੀਂ ਇਹਨਾਂ ਤੇ ਇਤਬਾਰ ਕਰੋ ਤੇ ਕਿਰਪਾ ਕਰਦੇ ਰਹੋ, ਐਵੇਂ ਲੋਕਾਂ ਦੀਆਂ ਗੱਲਾਂ ਤੇ ਨਾ ਜਾਓ। ਮਸੰਦਾਂ ਦੇ ਦੁੱਖ ਹੀ ਐਵੇਂ ਵਧਾ ਵਧਾ ਕੇ ਗੱਲਾਂ ਕਰਦੇ ਨੇ, ਜਦੋਂ ਤੱਕ ਮੈਂ ਬੈਠਾ ਤੁਸੀਂ ਕੋਈ ਫਿਕਰ ਨਾ ਕਰੋ। ਗੁਰੂ ਜੀ ਕਹਿਣ ਲੱਗੇ, ਚੇਤੋ ਮੈਂ ਜਗਤ ਦੀ ਰੱਖਿਆ ਕਰਨੀ ਹੈ, ਪ੍ਰਜਾ ਦੀ ਪੀੜ ਦੂਰ ਕਰਨੀ ਹੈ, ਮੈਂ ਭਾਵੇਂ ਆਪ ਪੀੜ ਝੱਲ ਲਵਾਂ ਪਰ ਦੁਨੀਆਂ ਦੀ ਪੀੜ ਨਾਸ਼ ਕਰਨੀ ਹੈ। ਇਸ ਗੱਲ ਤੇ ਤੁਰੋ ਤੇ ਮਸੰਦਾਂ ਨੂੰ ਵੀ ਤੋਰੋ, ਤਾਂ ਤੁਸੀਂ ਮੇਰੇ ਹੋ, ਨਹੀਂ ਤਾਂ ਫਿਰ ਆਪਾਂ ਨੂੰ ਨਾ ਗੱਲ ਇੱਕ ਪਾਸੇ ਲਾ ਕੇ ਤੁਰਨਾ ਪਏਗਾ। ਇੱਧਰ ਮਸੰਦ ਜਿਹੜੇ ਸਨ ਉਹ ਮਾਤਾ ਜੀ, ਵੱਡੇ ਮਾਤਾ ਜੀ ਹੋਰਾਂ ਕੋਲ ਆਪਣੀ ਸਿਫਾਰਿਸ਼ ਲੈ ਕੇ ਗਏ। ਮਾਤਾ ਜੀ ਨੇ ਇੱਕ ਦੋ ਵਾਰ ਉਹਨਾਂ ਦੀ ਸਿਫਾਰਿਸ਼ ਕੀਤੀ, ਪਰ ਗੁਰੂ ਜੀ ਨੇ ਜਵਾਬ ਦਿੱਤਾ, ਭਾਈ ਜਿਹੜੇ ਖਰੇ ਨੇ ਉਹ ਤੇ ਮੇਰੇ ਨੇ, ਪਰ ਜਿਹੜੇ ਖੋਟੇ ਨੇ ਉਹ ਮੇਰੇ ਨਹੀਂ ਹੋਣਗੇ। ਇੱਕ ਦਿਨ ਗੁਰੂ ਜੀ ਦੀਵਾਨ ਵਿੱਚ ਸਜੇ ਬੈਠੇ ਸਨ, ਕੀਰਤਨ ਹੋ ਰਿਹਾ ਸੀ, ਸੰਗਤਾਂ ਪੇਸ਼ ਹੋ ਚੁੱਕੀਆਂ ਸਨ, ਆਪ ਕੁਝ ਵਾਰਤਾਲਾਪ ਕਰ ਰਹੇ ਸਨ ਕਿ ਬਾਅਦ ਵਿੱਚ ਅਚਾਨਕ ਚੁੱਪ ਹੋ ਗਏ ਤੇ ਨੈਣ ਬੰਦ ਕਰ ਲਏ। ਸੰਗਤ ਵੀ ਚੁੱਪ ਹੋ ਗਈ। ਸੰਗਤ ਤੇ ਉਂਝ ਹੀ ਅਦਬ ਵਿੱਚ ਹੁੰਦੀ ਹੈ, ਪਰ ਜੇ ਆਪ ਅਡੋਲ ਹੋ ਜਾਣ ਤਾਂ ਸੰਗਤ ਵਿੱਚ ਬਿਲਕੁਲ ਚੁੱਪ ਹੋ ਜਾਂਦੀ ਸੀ ਤੇ ਸਾਰੇ ਧਿਆਨ ਮਗਨ ਹੋ ਜਾਂਦੇ ਸਨ। ਕੁਝ ਚਿਰ ਮਗਰੋਂ ਆਪ ਨੇ ਆਪਣੇ ਰਸੀਲੇ ਨੈਣ ਖੋਲੇ ਤੇ ਇਧਰ ਉਧਰ ਵੇਖਿਆ, ਫਿਰ ਚੋਬਦਾਰ ਨੂੰ ਇਸ਼ਾਰਾ ਕੀਤਾ, ਉਹ ਅਦਬ ਨਾਲ ਅੱਗੇ ਵਧਿਆ ਤਾਂ ਆਗਿਆ ਹੋਈ ਕਿ ਬਾਹਰ ਜਾਓ, ਫਲਾਣੀ ਥਾਂ ਤੇ ਇੱਕ ਦਰਖਤ ਦੇ ਹੇਠਾਂ ਇੱਕ ਸਿੱਖ ਬੈਠਾ, ਬੜਾ ਉਦਾਸ ਹੈ, ਉਹਨੂੰ ਪਿਆਰ ਨਾਲ ਜਾ ਕੇ ਲੈ ਕੇ ਆਓ। ਸੀਸ ਨਿਵਾ ਕੇ ਚੋਬਦਾਰ ਚਲਾ ਗਿਆ। ਜਦੋਂ ਗਿਆ ਵੇਖਿਆ ਤਾਂ ਸੱਚਮੁੱਚ ਇੱਕ ਸਿੱਖ ਅੱਖਾਂ ਬੰਦ ਕਰਕੇ ਅਥਰੂ ਪਿਆ ਵਹਾਉਂਦਾ ਸੀ। ਪਲਕੂ ਮਗਰੋਂ ਸਿੱਖ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਪਿਆ, ਕਹਿ ਰਿਹਾ ਸੀ, ਹੇ ਮੇਰੇ ਮਨਾ, ਸੋਚ ਹਾਂ, ਗੁਰੂ ਦਾ ਦਰ ਸਾਰਿਆਂ ਲਈ ਖੁੱਲ੍ਹਾ, ਗੁਰੂ ਸਿੱਖਾਂ ਨੂੰ ਪੁੱਤਰਾਂ ਵਾਂਗ ਪਿਆਰ ਕਰਦਾ, ਗੁਰੂ ਸੋਝੀ ਦਿੰਦਾ ਤੇ ਉਸੇ ਰਾਹ ਪਾ ਦਿੰਦਾ। ਜਿਹੜਾ ਸਿੱਖ ਦੇ ਅੰਦਰ ਜਦੋਂ ਟਿਕ ਜਾਂਦਾ ਤਾਂ ਉਸਦੀ ਕਰਨੀ ਤੇ ਕਥਨੀ ਇੱਕ ਜੈਸੀ ਹੋ ਜਾਂਦੀ ਹੈ। ਇਹ ਸਤਿਗੁਰੂ ਕੋਈ ਮਾਇਆ ਦਾ ਪ੍ਰੇਮੀ ਹੈ ਜਾਂ ਸ਼ੋਭਾ ਦੀ ਇੱਛਾ ਰੱਖਣ ਵਾਲਾ? ਨਾ ਭਾਈ, ਇਹ ਤੇ ਸਿੱਖਾਂ ਤੋਂ ਆਪਣਾ ਆਪਾ ਵਾਰਦਾ ਹੈ ਅਤੇ ਸਿੱਖ ਦੇ ਲੱਗੀ ਹੋਈ ਅੱਗ ਆਪਣੇ ਹੱਥ ਨਾਲ ਬੁਝਾਉਂਦਾ ਹੈ। ਹੋਰ ਅਨੇਕਾਂ ਗੁਰੂ ਘਰ ਘਰ ਬੈਠੇ ਨੇ, ਸਾਰਿਆਂ ਨੂੰ ਛੱਡ ਕੇ ਇਸ ਦੇ ਦਰ ਤੇ ਡਿੱਗੇ ਸਾਂ, ਬਈ ਇੱਥੇ ਸੱਚ ਵਰਤਦਾ ਹੈ, ਲੈਣ ਦੀ ਇੱਛਾ ਨਹੀਂ ਗੁਰੂ ਨੂੰ, ਇਹ ਤਾਂ ਦਾਤਾ ਸਤਿਗੁਰੂ। ਇਹ ਹੋ ਨਹੀਂ ਸਕਦਾ ਕਿ ਐਸੇ ਦਾਤੇ ਨੇ ਆਪਣਾ ਦਰ ਮੇਰੇ ਲਈ ਬੰਦ ਕਰ ਦਿੱਤਾ ਹੋਵੇ। ਮੈਂ ਕਿੰਨੀ ਵਾਰ ਗਿਆ, ਚੋਕਦਾਰ ਕਹਿੰਦਾ ਗੁਰੂ ਜੀ ਨੇ ਕਿਹਾ ਤੈਨੂੰ ਦਰਸ਼ਨ ਨਹੀਂ ਦੇਣੇ, ਚੇਤੋ ਨੂੰ ਆਖਿਆ ਸੀ, ਉਹ ਅੱਜ ਕੱਲ ਕਰੀ ਜਾਂਦਾ, ਆਖਦਾ ਤੇਰੀ ਭੇਟਾ ਸਾਹਿਬ ਜੀ ਨੇ ਕਬੂਲ ਕਰ ਲਈ ਹੈ ਤੇ ਵਰਦਾਨ ਦਿੱਤੇ ਨੇ, ਫਿਰ ਦਰਸ਼ਨ ਕਿਉਂ ਨਹੀਂ ਹੁੰਦਾ? ਹੁਣ ਮੈਂ ਕੀ ਕਰਾਂ? ਜੇ ਮੈਂ ਗੁਰੂ ਕਾ ਸਿੱਖ ਹਾਂ, ਮਾੜਾ ਹਾਂ ਤਾਂ ਮਾੜਾ ਸਹੀ, ਪਰ ਹਾਂ ਤੇ ਗੁਰੂ ਦਾ ਨਾ, ਨਾਲੇ ਮੇਰਾ ਗੁਰੂ ਅੰਤਰਯਾਮੀ ਹੈ। ਗੁਰੂ ਦਾ ਵਾਹ ਕੇ ਭਗਤਹੀਨ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ। ਗੁਰੂ ਅੰਤਰਯਾਮੀ ਜੋ ਹੋਇਆ, ਇਸ ਲਈ ਸਿੱਖ ਦੇ ਹਿਰਦੇ ਦੀ ਸਾਰੀ ਗੱਲ ਆਪੇ ਜਾਣ ਲੈਂਦਾ ਹੈ। ਤਾਂ ਤੇ ਹੇ ਮੇਰੇ ਮਨਾ ਅਰਦਾਸ ਕਰ, ਗੁਰੂ ਕਿਤੇ ਸੁਣ ਲਵੇ। ਰੋਂਦਿਆਂ ਹੋਇਆ ਆਖਣ ਲੱਗਾ ਸਤਿਗੁਰੂ, ਮੈਂ ਪਾਪੀ ਹਾਂ। ਇਹਨਾਂ ਕਹਿ ਕੇ ਹੱਥ ਜੋੜ ਕੇ ਨਮਸਕਾਰ ਵਿੱਚ ਪੈ ਗਿਆ। ਜਦੋਂ ਥੋੜੀ ਦੇਰ ਬਾਅਦ ਉੱਠਿਆ, ਇਧਰ ਉਧਰ ਵੇਖਿਆ ਤਾਂ ਚੌਬਦਾਰ ਕੋਲ ਖੜਾ ਸੀ। ਆਖਣ ਲੱਗਾ, ਗੁਰੂ ਦੇ ਪਿਆਰਿਆ, ਭਾਈ ਤੈਨੂੰ ਗੁਰੂ ਨੇ ਯਾਦ ਕੀਤਾ ਹੈ, ਆ ਮੇਰੇ ਨਾਲ ਆਪਾਂ ਚੱਲੀਏ। ਗੁਰੂ ਨੂੰ ਵੇਖਣਾ ਸਿੱਖਾਂ ਪੁੱਤਰਾਂ ਭਾਈਆਂ ਭਾ ਇੱਕੋ ਜਿਹਾ, ਗੁਰੂ ਆਪਣੇ ਸਿੱਖਾਂ ਨੂੰ ਪੁੱਤਰਾਂ ਵਾਂਗ ਭਰਾਵਾਂ ਵਾਂਗ ਪਿਆਰ ਕਰਦਾ ਹੈ। ਆ ਜਾ, ਉਦਾਸ ਨਾ ਹੋ। ਇਸ ਤਰ੍ਹਾਂ ਕਹਿੰਦਿਆਂ ਹੋਇਆ ਪਿਆਰ ਨਾਲ ਉਸ ਸਿੱਖ ਨੂੰ ਨਾਲ ਲੈ ਕੇ ਇਹ ਚੋਬਦਾਰ ਤੁਰ ਪਿਆ। ਜਦੋਂ ਦਰਵਾਜ਼ੇ ਅੱਗੇ ਆਏ ਤਾਂ ਪਹਿਰੇ ਉੱਤੇ ਖੜੇ ਹੋਏ ਚੋਬਦਾਰ ਨੇ ਆਖਿਆ, ਇਸ ਸਿੱਖ ਨੂੰ ਅੰਦਰ ਜਾਣ ਦਾ ਹੁਕਮ ਨਹੀਂ। ਹੁਣ ਜਿਹੜਾ ਲੈ ਕੇ ਆਇਆ ਸੀ ਉਸਨੇ ਕਿਹਾ, ਇਸ ਨੂੰ ਮਨਾ ਕਿਹਨੇ ਕੀਤਾ? ਪਹਿਰੇਦਾਰ ਕਹਿਣ ਲੱਗਾ, ਮੈਨੂੰ ਚੇਤੋ ਮਸੰਦ ਨੇ ਆਖਿਆ ਬਈ ਇਸ ਨੂੰ ਅੰਦਰ ਨਹੀਂ ਜਾਣ ਦੇਣਾ। ਹੁਣ ਨਾਲ ਆਇਆ ਚੋਬਦਾਰ ਕਹਿਣ ਲੱਗਾ, ਮੈਨੂੰ ਚੇਤੋ ਮਸੰਦ ਦੇ ਮਾਲਕ ਨੇ ਆਖਿਆ ਕਿ ਇਹਨੂੰ ਅੰਦਰ ਲੈ ਕੇ ਆ। ਪਹਿਲਾਂ ਚੋਬਦਾਰ ਪਾਸੇ ਹੋ ਗਿਆ ਅਤੇ ਆਇਆ ਹੋਇਆ ਚੋਬਦਾਰ ਇਸ ਸਿੱਖ ਨੂੰ ਨਾਲ ਲੈ ਕੇ ਅੰਦਰ ਆ ਗਿਆ। ਹਜ਼ੂਰੀ ਵਿੱਚ ਹਾਜ਼ਰ ਹੋ ਕੇ ਇਸ ਸਿੱਖ ਨੇ ਦਰਸ਼ਨ ਕੀਤੇ, ਨਿਹਾਲ ਹੋ ਗਿਆ, ਮੱਥਾ ਟੇਕਿਆ। ਹੁਣ ਨਾ ਗੁਰੂ ਤੋਂ ਅੱਖ ਦੂਰ ਨਾ ਕੀਤੀ ਜਾਏ। ਦਿਲ ਕਵੇ ਦਾਤਾ ਨਾ ਮੇਰਾ ਸਤਿਗੁਰੂ ਕਿਵੇਂ ਮੇਰੀ ਪੀੜ ਪਛਾਣਦਾ ਹੈ ਤੇ ਕਿਵੇਂ ਮੇਰੇ ਸੰਕਲਪ ਵਾਚ ਲੈਂਦਾ ਤੇ ਆਪ ਸਦ ਬੁਲਾਉਂਦਾ। ਕੌਤਕੀ ਸਤਿਗੁਰੂ ਆਖਣ ਲੱਗੇ, ਸਿੱਖਾ ਮੇਰੇ ਲਈ ਕੀ ਲੈ ਕੇ ਆਇਆ ਬਈ? ਸਿੱਖ ਕਹਿਣ ਲੱਗਾ, ਮਹਾਰਾਜ ਤੁਹਾਡਾ ਦਿੱਤਾ ਤੇ ਖਾਂਦੇ ਪੀਂਦੇ ਆ, ਮੈਂ ਗਰੀਬ ਤੁਹਾਨੂੰ ਕੀ ਦੇ ਸਕਦਾ? ਹਾਂ, ਜੋ ਤੁਸਾਂ ਬਖਸ਼ਿਆ ਉਹਦੇ ਵਿੱਚੋਂ ਜੋ ਤਿਲ ਫੁੱਲ ਹੋ ਸਕਿਆ ਭੇਟਾ ਕਰ ਦਿੱਤਾ। ਗੁਰੂ ਜੀ ਕਹਿਣ ਲੱਗੇ, ਕਦੋਂ? ਸਿੱਖ ਨੇ ਜਵਾਬ ਦਿੱਤਾ, ਜੀ ਚੇਤੋਂ ਮਸੰਦ ਨੂੰ ਦਿੱਤਾ ਸੀ। ਉਹ ਕਹਿੰਦਾ ਸੀ ਕਿ ਗੁਰੂ ਜੀ ਦੇ ਅਰਪਣ ਹੋ ਚੁੱਕਾ। ਗੁਰੂ ਜੀ ਨੇ ਤੋਸ਼ੇ ਖਾਨੇ ਤੋਂ ਭਾਵ ਖਜ਼ਾਨੇ ਤੋਂ ਪਤਾ ਮੰਗਵਾਇਆ ਤਾਂ ਖਜ਼ਾਨਚੀ ਨੇ ਦੱਸਿਆ ਵੀ ਇੰਨੀ ਮਾਇਆ ਕਾਰ ਭੇਟ ਦੀ ਇਸ ਸਿੱਖ ਦੀ ਖਜ਼ਾਨੇ ਵਿੱਚ ਜਮ੍ਹਾਂ ਹੋਈ ਹੈ। ਤਾਂ ਸਿੱਖ ਨੇ ਦੱਸਿਆ, ਜੀ ਇੱਕ ਹੀਰੇ ਜੜਤ ਚੂੜਾ ਵੀ ਹੈ ਸੀ, ਗੈਂਡੇ ਦਾ ਬਣਿਆ ਹੋਇਆ, ਜੋ ਸੰਯੋਗ ਨਾਲ ਕਾਰੀਗਰ ਲੈ ਆਇਆ ਸੀ। ਸੋ ਮੈਂ ਗੁਰੂ ਕੀ ਹਜ਼ੂਰੀ ਵਿੱਚ ਭੇਜ ਦਿੱਤਾ ਸੀ ਚੇਤੋ ਦੇ ਰਾਹੀਂ, ਪਰ ਉਸ ਚੂੜੇ ਦਾ ਜ਼ਿਕਰ ਨਹੀਂ ਹੋਇਆ। ਗੁਰੂ ਜੀ ਮੁਸਕਰਾਏ ਤੇ ਚੇਤੋ ਨੂੰ ਬੁਲਾ ਭੇਜਿਆ। ਜਦੋਂ ਕਈ ਗਿਣਤੀਆਂ ਕਰਦਿਆਂ ਚੇਤੋ ਆਇਆ ਤਾਂ ਚੂੜੇ ਵਾਲੇ ਸਿੱਖ ਨੂੰ ਗੁਰੂ ਜੀ ਦੇ ਕੋਲ ਬੈਠਿਆਂ ਵੇਖ ਕੇ ਤ੍ਰਭਕ ਗਿਆ। ਚੇਤੋ ਨੂੰ ਵੇਖ ਕੇ ਸਿੱਖ ਨੇ ਕਿਹਾ, ਭਾਈ ਚੇਤੋ ਜੀ, ਜੋ ਕੁਝ ਮੈਂ ਭੇਟਾ ਕੀਤੀ ਤੁਸੀਂ ਗੁਰੂ ਦੇ ਚਰਨਾਂ ਵਿੱਚ ਪਹੁੰਚਾ ਦਿੱਤੀ, ਪਰ ਚੂੜਾ ਨਹੀਂ ਪਹੁੰਚਾਇਆ। ਚੇਤੋ ਕਹਿਣ ਲੱਗਾ, ਸਿੱਖਾ ਤੂੰ ਕਿਉਂ ਝੂਠ ਮਾਰਦਾ ਬਾਈ? ਕਿਸੇ ਹੋਰ ਨੂੰ ਦਿੱਤਾ ਹੋਣਾ, ਚੇਤੇ ਕਰਨ ਨੂੰ ਤੂੰ ਕਿਹਨੂੰ ਦਿੱਤਾ? ਮੇਰੇ ਸਿਰ ਐਵੇਂ ਝੂਠਾ ਦੋਸ਼ ਨਾ ਲਾ। ਗੁਰੂ ਜੀ ਕਹਿਣ ਲੱਗੇ, ਚੇਤੋ ਮੈਨੂੰ ਚੂੜੇ ਦੀ ਤੇ ਲੋੜ ਨਹੀਂ, ਤੈਨੂੰ ਚੰਗਾ ਲੱਗਾ ਤਾਂ ਤੈਨੂੰ ਹੀ ਮਿਲ ਜਾਏਗਾ, ਪਰ ਇਸ ਸਿੱਖ ਦੀ ਇੰਨੀ ਭਾਵਨਾ ਜ਼ਰੂਰ ਪੂਰੀ ਕਰ ਦੇ ਬਈ, ਇੱਕ ਵਾਰ ਲਿਆ ਕੇ ਵਿਖਾ ਦੇ, ਫਿਰ ਤੈਨੂੰ ਹੀ ਦੇ ਦਿਆਂਗੇ। ਇਹ ਸੁਣ ਕੇ ਚੇਤੋ ਗੁੱਸੇ ਵਿੱਚ ਆ ਗਿਆ। ਪਹਿਲਾਂ ਤਾਂ ਸਿੱਖ ਨੂੰ ਝਿੜਕਿਆ, ਆਖਣ ਲੱਗਾ, ਇਸ ਗੁਰੂ ਮਾਰੇ ਸਿੱਖ ਨੇ ਕੂੜ ਮਾਰਿਆ। ਫਿਰ ਗੁਰੂ ਜੀ ਨੂੰ ਕਹਿਣ ਲੱਗਾ, ਤੁਸੀਂ ਸਾਨੂੰ ਚੋਰ ਸਮਝਦੇ ਹੋ ਤੇ ਆਹ ਤੁਹਾਡਾ ਗਰੀਬੜਾ ਸਿੱਖ ਇਹ ਸਾਧ ਹੋ ਗਿਆ, ਇਸ ਝੂਠੇ ਤੇ ਮਤ ਮਾਰੇ ਨੂੰ ਚੰਗਾ ਸਮਝਦੇ ਜੇ ਤੇ ਅਸੀਂ ਮਾੜੇ ਹਾਂ ਜਿਹੜੇ ਸਾਰੀ ਮਾਇਆ ਲਿਆ ਕੇ ਤੁਹਾਡੀ ਸੇਵਾ ਵਿੱਚ ਭੇਟਾ ਕਰਨੇ। ਦੇਸ਼ ਪ੍ਰਦੇਸ਼ ਵਿੱਚ ਸਾਡੀ ਇੱਜ਼ਤ ਹੈ, ਤੁਸੀਂ ਕਦਰ ਨਹੀਂ ਕਰਦੇ, ਸਾਰੇ ਕੰਮ ਅਸੀਂ ਕਰਦੇ ਹਾਂ। ਬੁਲਾਓ ਖਜ਼ਾਨਚੀ ਨੂੰ, ਜੋ ਕੁਝ ਇਸ ਨੇ ਮੈਨੂੰ ਦਿੱਤਾ ਸੀ ਮੈਂ ਜਮ੍ਹਾਂ ਕਰਵਾ ਦਿੱਤਾ। ਚੂੜਾ ਜਾਂ ਤੇ ਦਿੱਤਾ ਨਹੀਂ ਜਾਂ ਕਿਸੇ ਹੋਰ ਨੇ ਦਿੱਤਾ ਹੋਵੇਗਾ, ਮੈਂ ਸਾਰੀ ਮਾਇਆ ਜਮ੍ਹਾਂ ਕਰਵਾ ਦਿੱਤੀ ਸੀ, ਮੈਂ ਚੂੜੇ ਨੂੰ ਕੀ ਕਰਨਾ ਸੀ? ਗੁਰੂ ਜੀ ਕਹਿਣ ਲੱਗੇ, ਚੇਤੋ ਹੋਸ਼ ਕਰ, ਜਿਹੜਾ ਤੂੰ ਇਹ ਆਖਦਾ ਨਾ ਕਿ ਸਾਨੂੰ ਪਤਾ ਨਹੀਂ ਬਈ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ, ਹਾਂ ਇਹ ਸੱਚ ਝੂਠ ਨਿਤਾਰਨ ਦੀ ਜਾਂਚ ਮੈਨੂੰ ਹੈ ਤੇ ਤੁਹਾਡੀ ਸਾਰਿਆਂ ਦੀ ਮੈਂ ਠੀਕ ਠੀਕ ਕੀਮਤ ਪਾ ਸਕਣਾ। ਆਖੇ ਤੇ ਹੁਣੇ ਵਿਖਾਵਾਂ। ਚੇਤੋ ਕਹਿਣ ਲੱਗਾ, ਗੁਰੂ ਜੀ ਤੁਸੀਂ ਹੁਣ ਸਾਡੇ ਨਾਲ ਵੀ ਜ਼ੁਲਮ ਕਰੋਗੇ, ਸਾਡੇ ਤੇ ਵੀ ਹੁਕਮ ਚਲਾਓਗੇ? ਗੁਰੂ ਜੀ ਨੇ ਉਸੇ ਵੇਲੇ ਆਪਣੇ 5 ਸ਼ਸਤਰਧਾਰੀ ਸਿੱਖਾਂ ਨੂੰ ਬੁਲਾਇਆ, ਹੁਕਮ ਦਿੱਤਾ, ਚੇਤੋ ਦੇ ਘਰ ਜਾਓ, ਉੱਪਰਲੇ ਚੁਬਾਰੇ ਵਿੱਚ ਚੜ ਜਾਓ, ਉਹਦੇ ਵਿੱਚ ਇੱਕ ਬਾਰੀ, ਜੰਦਰਾ ਤੋੜ ਦਿਓ ਤੇ ਉਸ ਵਿੱਚ ਇੱਕ ਚੂੜਾ ਪਿਆ ਉਹ ਕੱਢ ਲਿਆਓ। ਸਿੱਖ ਚਲੇ ਗਏ ਪਰ ਚੇਤੋ ਨਿਮੋ ਚੂਣਾ ਹੋ ਗਿਆ, ਹੁਣ ਕੁਝ ਔੜੇ ਨਾ। ਬਸ ਮੰਦੇ ਕੰਮਾਂ ਦਾ ਇਹ ਹੀ ਅੰਤ ਹੁੰਦਾ। ਬਈ ਉਹ ਮੰਦੇ ਕੰਮ ਬੰਦੇ ਨੂੰ ਕਿਤੇ ਨਾ ਕਿਤੇ ਫਸਾ ਦਿੰਦੇ ਨੇ, ਜਿੱਥੋਂ ਫਿਰ ਨਿਕਲ ਨਹੀਂ ਹੁੰਦਾ। ਥੋੜੀ ਦੇਰ ਮਗਰੋਂ ਸਿੱਖ ਆ ਗਏ, ਗੁਰੂ ਦੇ ਚਰਨਾਂ ਵਿੱਚ ਚੂੜਾ ਪੇਸ਼ ਕਰ ਦਿੱਤਾ। ਗੁਰੂ ਜੀ ਨੇ ਸਿੱਖ ਨੂੰ ਦਿਖਾ ਕੇ ਪੁੱਛਿਆ, ਇਹਾ ਹੀ ਚੂੜਾ ਹੈ ਨਾ? ਉਹਨੇ ਕਿਹਾ ਹਾਂਜੀ ਇਹਾ ਹੀ ਹੈ। ਸਿੱਖ ਵੱਲ ਤਾਂ ਆਪ ਮਿਹਰ ਤੇ ਪਿਆਰ ਨਾਲ, ਬੜੀ ਮਿਹਰ ਨਾਲ, ਕਿਰਪਾ ਨਾਲ ਤੱਕੇ, ਪਰ ਚੇਤੋ ਵੱਲ ਬਹੁਤ ਝਿੜਕਵੇਂ ਨੈਣਾਂ ਨਾਲ ਤੱਕੇ ਤੇ ਬੋਲੇ, ਚੇਤੋ ਨਾਲੇ ਚੋਰ ਤੇ ਨਾਲੇ ਚਤਰ, ਹੁਣ ਦੱਸ ਮੇਰਾ ਸਿੱਖ ਝੂਠਾ ਕਿ ਤੂੰ, ਮੇਰਾ ਸਿੱਖ ਸਖਤ ਹੈ ਕਿ ਤੂੰ, ਮਤ ਇਸ ਗਰੀਬ ਸਿੱਖ ਦੀ ਮਾਰੀ ਗਈ ਸੀ ਕਿ ਤੇਰੀ, ਮੈਂ ਤੁਹਾਡੀ ਕਦਰ ਨਹੀਂ ਪਾਈ ਕਿ ਤੁਸੀਂ ਮੈਨੂੰ ਨਹੀਂ ਜਾਣਦੇ, ਤੇ ਸ਼ਾਇਦ ਤੁਸੀਂ ਇਹ ਜਾਣਦੇ ਨਹੀਂ, ਇਹ ਵੀ ਨਹੀਂ ਜਾਣਦੇ ਕਿ ਮੈਂ ਕਿਸ ਮਹਾਨ ਕੰਮ ਕਰਨ ਦੇ ਲਈ ਇਸ ਜਗਤ ਵਿੱਚ ਜਨਮ ਧਾਰਨ ਕੀਤਾ ਹੈ। ਇਸ ਪ੍ਰਕਾਰ ਸਤਿਗੁਰੂ ਜੀ ਨੇ ਆਪਣੇ ਮਸੰਦਾਂ ਦੀ ਵੀ ਪਰਖ ਕਰਕੇ ਮਸੰਦ ਤਿਆਗ ਦਿੱਤੇ ਤੇ ਸਿੱਖਾਂ ਨੂੰ ਸਿੱਧਾ ਆਪਣੇ ਅਧੀਨ ਕਰਕੇ ਤੋਰਨ ਦੀ ਵਿਚਾਰ ਕਰ ਲਈ।